ਜ਼ਬੂਰ 126 ਪ੍ਰਭੂ ਦੀ ਅਤੀਤ ਦੀ ਬਹਾਲੀ ਭਵਿੱਖ ਦੀ ਬਹਾਲੀ ਦੀ ਉਮੀਦ ਦਿੰਦੀ ਹੈ ਅਤੇ ਸਾਨੂੰ ਇੱਕ ਪੈਰ ਜਿਹੜਾ ਹੈ ਦੂਜੇ ਦੇ ਸਾਹਮਣੇ ਰੱਖਣਾ ਪੈਂਦਾ ਹੈ ਜਾਂ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਿੱਚ ਅਸੀਂ ਕੀ ਕਰੀਏ। ਤੁਸੀਂ ਆਪਣੇ ਜੀਵਨ ਦਾ ਵਰਣਨ ਕਿਵੇਂ ਕਰੋਗੇ? ਉਤਪਤੀ ਦੀ ਕਿਤਾਬ ਵਿੱਚ ਯਾਕੂਬ ਨੇ ਆਪਣੇ ਜੀਵਨ ਦਾ ਵਰਣਨ ਇਹਨਾਂ ਸ਼ਬਦਾਂ ਵਿੱਚ ਕੀਤਾ, ਕਿਹਾ, ਮੇਰੀ ਤੀਰਥ ਯਾਤਰਾ ਦੇ ਸਾਲ 130 ਹਨ, ਮੇਰੇ ਸਾਲ ਥੋੜ੍ਹੇ ਅਤੇ ਔਖੇ ਰਹੇ ਹਨ। ਮੈਨੂੰ ਪਤਾ ਨਹੀਂ ਕਿ ਯਾਕੂਬ ਜਾਂ ਯਾਕੂਬ ਇੱਕ ਯਥਾਰਥਵਾਦੀ ਸੀ ਜਾਂ ਇੱਕ ਨਿਰਾਸ਼ਾਵਾਦੀ ਸੀ, ਪਰ ਯਕੀਨਨ ਇੱਕ ਮਸੀਹੀ ਜਿਹੜਾ ਆ ਉਹ ਆਪਣੇ ਜੀਵਨ ਦਾ ਵਰਣਨ ਇਸ ਤਰੀਕੇ ਨਾਲ ਕਰ ਸਕਦਾ, ਉਹ ਆਪਣੇ ਖੁਸ਼ੀ ਦੇ ਸਮਿਆਂ ਨੂੰ ਵੀ ਸਵੀਕਾਰ ਕਰੇਗਾ ਕਿ ਉਹ ਪਰਮੇਸ਼ੁਰ ਦੀ ਦੇਖਭਾਲ ਅਤੇ ਦਿਆਲੂਤਾ ਦੇ ਨਤੀਜੇ ਵਜੋਂ ਉਸਨੇ ਆਪਣੇ ਜੀਵਨ ਵਿੱਚ ਵਿਸ਼ੇਸ਼ ਬਰਕਤਾਂ ਦੇ ਮੌਸਮ ਨੂੰ ਦੇਖਿਆ ਆ। ਤਾਂ ਉਹ ਪਿੱਛੇ ਮੁੜ ਕੇ ਜੋ ਦੇਖਦਾ ਤਾਂ ਉਹ ਦੇਖਦਾ ਕਿ ਕਿੰਨੇ ਉਹਦੇ ਪਰਮੇਸ਼ੁਰ ਨੇ ਉਹਨੂੰ ਬਰਕਤਾਂ ਦਿੱਤੀਆਂ ਅਤੇ ਕਿੰਨੇ ਜੀਵਨ ਦੇ ਜਿਹੜੇ ਅੱਛੇ ਮੌਸਮ ਉਹਨੇ ਦੇਖੇ। ਪਰ ਮੈਂ ਇਹ ਵੀ ਸੋਚਦਾ ਕਿ ਈਸਾਈ ਜਿਹੜੇ ਉਹ ਯਾਕੂਬ ਦੀ ਅਗਵਾਈ ਦੀ ਪਾਲਣਾ ਕਰਨਗੇ ਇਹ ਮੰਨਦੇ ਹੋਏ ਕਿ ਉਹਨਾਂ ਦੀ ਜ਼ਿੰਦਗੀ ਵੀ ਕਈ ਵਾਰ ਬੜੀ ਮੁਸ਼ਕਲ ਦੀ ਜ਼ਿੰਦਗੀ ਰਹੀ ਆ। ਸੋ ਸਿਰਫ ਬਰਕਤਾਂ ਹੀ ਨਹੀਂ ਮਿਲੀਆਂ ਪਰ ਮੁਸ਼ਕਲ ਦੀ ਜ਼ਿੰਦਗੀ ਵੀ ਰਹੀ ਆ। ਇੱਕ ਡਿੱਗਦੇ ਢਹਿੰਦੇ ਹੋਏ ਵਿਅਕਤੀ ਦੇ ਰੂਪ ਵਿੱਚ, ਡਿੱਗਦੇ ਢਹਿੰਦੇ ਹੋਏ ਲੋਕਾਂ ਦੇ ਨਾਲ, ਇੱਕ ਡਿੱਗਦੀ ਢਹਿੰਦੀ ਦੁਨੀਆ ਦੇ ਵਿੱਚ ਰਹਿਣਾ ਬੜਾ ਮੁਸ਼ਕਲ ਦਾ ਜਿਹੜਾ ਨਤੀਜਾ ਆ ਜਾਂ ਗੱਲ ਆ। ਜਾਂ ਅਸੀਂ ਇਸ ਸਥਾਨਕ ਚਰਚ ਜਿਹੜਾ ਸਾਡਾ ਇਹ ਚਰਚ ਆ ਇਹਦੇ ਇਤਿਹਾਸ ਦਾ ਵਰਣਨ ਕਿਵੇਂ ਕਰ ਸਕਦੇ ਹਾਂ? ਜਾਂ ਅਸਲ ਵਿੱਚ ਸਾਡੀ ਕੌਮ ਵਿੱਚ ਈਸਾਈ ਧਰਮ ਦਾ ਇਤਿਹਾਸ ਦਾ ਵਰਣਨ ਅਸੀਂ ਕਿਵੇਂ ਕਰ ਸਕਦੇ ਹਾਂ? ਮੈਨੂੰ ਲੱਗਦਾ ਹੈ ਕਿ ਅਸੀਂ ਉਹੀ ਸ਼ਰਤਾਂ ਦੀ ਵਰਤੋਂ ਕਰਾਂਗੇ। ਬਹੁਤ ਖੁਸ਼ੀ ਦੇ ਸਮੇਂ ਵੀ ਰਹੇ ਆ ਅਤੇ ਬੜੀ ਮੁਸ਼ਕਲ ਦੇ ਸਮੇਂ ਵੀ ਜਿਹੜੇ ਆ ਅਸੀਂ ਦੇਖੇ ਆ, ਜਾਂ ਮੁਸ਼ਕਲ ਦੇ ਮੌਸਮ ਵੀ ਦੇਖੇ ਆ। ਸੋ ਅੱਜ ਸਵੇਰੇ ਸਾਡਾ ਜ਼ਬੂਰ ਇਹਨਾਂ ਦੋਵਾਂ ਤੱਤਾਂ ਨੂੰ ਜੀਵਨ ਲਈ ਮਾਨਤਾ ਦਿੰਦਾ ਹੈ, ਖੁਸ਼ੀ ਅਤੇ ਮੁਸ਼ਕਲ। ਇਹਦਾ ਮਤਲਬ ਹੈ ਕਿ ਚਾਹੇ ਉਹ ਸਾਡਾ ਚਰਚ ਆ, ਚਾਹੇ ਸਾਡੀ ਆਪਣੀ ਜ਼ਿੰਦਗੀ ਆ, ਚਾਹੇ ਸਥਾਨਕ ਲੋਕ ਆ, ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਮੁਸ਼ਕਲ ਦਾ ਸਮਾਂ ਆ ਅਤੇ ਇੱਕ ਖੁਸ਼ੀ ਦਾ ਸਮਾਂ ਵੀ ਰਿਹਾ ਆ। ਅੱਜ ਜੀਵਨ ਲਈ ਇਹਨਾਂ ਦੋਵੇਂ ਤੱਤਾਂ ਨੂੰ ਸਿਰਫ ਪਛਾਣਨ ਤੋਂ ਇਲਾਵਾ ਇਹ ਜ਼ਬੂਰ ਬਹੁਤ ਵਿਹਾਰਕ ਆ। ਇਸ ਵਿੱਚ ਇਹ ਸਾਨੂੰ ਸਿਖਾਉਂਦਾ ਆ ਕਿ ਸਾਨੂੰ ਜ਼ਿੰਦਗੀ ਦੇ ਔਖੇ ਸਮੇਂ ਦੌਰਾਨ ਕੀ ਕਰਨ ਦੀ ਲੋੜ ਆ, ਜੇਕਰ ਅਸੀਂ ਚੰਗੇ ਦਿਨ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨ ਦੀ ਲੋੜ ਆ। ਇਹ ਪਰਮੇਸ਼ੁਰ ਦੀ ਬਹਾਲੀ ਬਾਰੇ ਇੱਕ ਜ਼ਬੂਰ ਹੈ। ਉਸਨੇ ਆਪਣੇ ਲੋਕਾਂ ਦੀ ਕਿਸਮਤ ਨੂੰ ਬਹਾਲ ਕੀਤਾ। ਕਦੇ ਕਦਾਈ ਬਹਾਲੀ ਅਚਾਨਕ ਆਉਂਦੀ ਹੈ, ਅਚਾਨਕ ਇੱਕ ਯਾਤਰੀ ਸਟੇਸ਼ਨ ਉੱਤੇ ਇੱਕ ਮਾਲ ਗੱਡੀ ਵਾਂਗ, ਤੁਸੀਂ ਇਸ ਦੀ ਉਮੀਦ ਨਹੀਂ ਕਰ ਰਹੇ ਸੀ ਪਰ ਇਹ ਆਉਂਦੀ ਹੈ। ਇਹ ਬਿਜਲੀ ਦੀ ਗਤੀ ਨਾਲ ਆਉਂਦੀ ਹੈ। ਕਈ ਵਾਰ ਬਹਾਲੀ ਹੌਲੀ ਹੌਲੀ ਹੁੰਦੀ ਹੈ ਸਮੇਂ ਦੇ ਨਾਲ। ਇੱਕ ਲੇਖਕ ਇਸ ਦੀ ਤੁਲਨਾ ਗੁਫਾ ਵਿੱਚ ਇੱਕ ਸਟੈਲੈਕਟਾਈਟ ਨਾਲ ਕਰਦਾ ਹੈ ਜੋ ਸਦੀਆਂ ਤੋਂ ਟਪਕ ਟਪਕ ਕੇ ਬਣਦੀ ਹੈ। ਸੋ ਪਹਿਲਾ ਪੁਆਇੰਟ ਜਿਹੜਾ ਕੀ ਆ, ਉਹ ਰੱਬ ਕਿਹੜਾ ਸਭ ਕੁਛ ਬਹਾਲ ਕਰਦਾ ਆ। ਆਓ ਅਸੀਂ ਪਹਿਲੀਆਂ 3 ਆਇਤਾਂ ਵੱਲ ਧਿਆਨ ਦੇਈਏ ਜੋ ਪਰਮੇਸ਼ੁਰ ਨੂੰ ਬਹਾਲੀ ਦਾ ਪਰਮੇਸ਼ੁਰ ਘੋਸ਼ਿਤ ਕਰਦੀਆਂ ਹਨ। ਆਇਤ 1, ਜਦੋਂ ਯਹੋਵਾ ਨੇ ਸਿਯੋਨ ਦੀ ਕਿਸਮਤ ਨੂੰ ਬਹਾਲ ਕੀਤਾ। ਸਾਡਾ ਰੱਬ ਇੱਕ ਰੱਬ ਆ ਜੋ ਕਿਸਮਤ ਨੂੰ ਬਹਾਲ ਕਰਦਾ ਆ। ਸਿਯੋਨ ਨੂੰ ਅਕਸਰ ਧਰਮ ਗ੍ਰੰਥ ਵਿੱਚ ਯਰੂਸ਼ਲਮ ਦਾ ਹਵਾਲਾ ਦੇਣ ਲਈ ਵਰਤਿਆ ਗਿਆ ਹੈ। ਕਈ ਵਾਰ ਸਿਯੋਨ ਪੂਰੀ ਕੌਮ ਨੂੰ ਦਰਸਾਉਂਦਾ ਹੈ। ਪਰਮੇਸ਼ੁਰ ਨੇ ਸਿਯੋਨ ਦੀ ਕਿਸਮਤ ਨੂੰ ਬਹਾਲ ਕੀਤਾ, ਉਸਦੇ ਲੋਕਾਂ ਦੀ ਕਿਸਮਤ। ਉਹ ਔਖੇ ਵੇਲੇ ਰਹਿ ਰਹੇ ਸਨ, ਰੱਬ ਨੇ ਉਹਨਾਂ ਨੂੰ ਬਹਾਲ ਕੀਤਾ। ਬਾਈਬਲ ਦੇ ਕੁਝ ਸੰਸਕਰਣ ਆਇਤ 1 ਵਿੱਚ ਕਹਿੰਦੇ ਹਨ ਕਿ ਯਹੋਵਾ ਨੇ ਸਿਯੋਨ ਦੀ ਗੁਲਾਮੀ ਨੂੰ ਬਹਾਲ ਕੀਤਾ, ਪਰ ਮੈਨੂੰ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ ਗਿਆ ਕਿ ਮੂਲ ਇਬਰਾਨੀ ਨੂੰ ਇੱਕ ਅਨੁਵਾਦ ਦੀ ਲੋੜ ਨਹੀਂ ਹੈ ਜੋ ਇੰਨਾ ਖਾਸ ਹੈ। ਹਾਲਾਂਕਿ ਇਹ ਜ਼ਬੂਰ ਗੁਲਾਮੀ ਤੋਂ ਵਾਪਸ ਪਰਤਣ ਵਾਲੇ ਇਸਰਾਈਲੀਆਂ ਨਾਲ ਬਹੁਤ ਵਧੀਆ ਢੰਗ ਨਾਲ ਫਿੱਟ ਹੋਵੇਗਾ। ਭਾਸ਼ਾ ਅਜਿਹੀ ਹੈ ਕਿ ਇੰਗਲਿਸ਼ ਸਟੈਂਡਰਡ ਵਰਸ਼ਨ ਇਸ ਨੂੰ ਵਧੇਰੇ ਆਮ ਰੱਖਣ ਲਈ ਸਹੀ ਹੈ। ਜ਼ਬੂਰਾਂ ਦੇ ਲਿਖਾਰੀ ਦੇ ਮਨ ਵਿੱਚ ਸ਼ਾਇਦ ਕਾਲ ਤੋਂ, ਪਲੇਗ ਤੋਂ, ਯਹੂਦਾ ਦੇ ਇੱਕ ਧਰਮੀ ਯਹੂਦਾ ਦੇ ਇੱਕ ਆਧਰਮੀ ਰਾਜੇ ਤੋਂ ਮੁੜ ਬਹਾਲੀ ਹੋਵੇਗੀ। ਇਹ ਤਰੀਕੇ ਨਾਲ ਜ਼ਬੂਰਾਂ ਦੀਆਂ ਪਿਆਰੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਅਕਸਰ ਅਸੀਂ ਬਿਲਕੁਲ ਨਹੀਂ ਜਾਣਦੇ ਜਾਂ ਨਿਸ਼ਚਿਤ ਤੌਰ 'ਤੇ ਸਹੀ ਇਤਿਹਾਸਕ ਸੰਦਰਭ ਵਿੱਚ ਜਿਸ ਕਾਰਨ ਲੇਖਕ ਨੇ ਜ਼ਬੂਰ ਨੂੰ ਕਲਮ ਕੀਤਾ ਅਤੇ ਇਸ ਦਾ ਨਤੀਜਾ ਇਹ ਹੈ ਕਿ ਜ਼ਬੂਰਾਂ ਦਾ ਲੋਕਤੰਤਰੀਕਰਨ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਕਹਿਣਾ ਹੈ ਕਿ ਜ਼ਬੂਰ ਸਦੀਆਂ ਦੌਰਾਨ ਪਰਮੇਸ਼ੁਰ ਦੇ ਲੋਕਾਂ ਦੇ ਜੀਵਨ ਉੱਤੇ ਵਧੇਰੇ ਆਸਾਨੀ ਨਾਲ ਲਾਗੂ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਜ਼ਬੂਰ ਜਾਣ ਬੁੱਝ ਕੇ ਇਸ ਉਦੇਸ਼ ਲਈ ਇਤਿਹਾਸਿਕ ਤੌਰ 'ਤੇ ਸੰਦਰਭ 'ਤੇ ਅਕਸਰ ਅਸਪਸ਼ਟ ਹੁੰਦੇ ਹਨ ਕਿ ਅਸੀਂ ਹਾਰਪਰ ਚਰਚ ਇਹਨਾਂ ਸ਼ਬਦਾਂ ਨੂੰ ਆਪਣੇ ਬੁੱਲਾਂ 'ਤੇ ਲੈ ਸਕੀਏ ਅਤੇ ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਆਸਾਨੀ ਨਾਲ ਬੋਲ ਸਕੀਏ। ਸੌ ਤੋਂ ਹਜ਼ਾਰਾਂ ਸਾਲਾਂ ਤੋਂ ਪਰਮੇਸ਼ੁਰ ਦੇ ਲੋਕਾਂ ਨੇ ਜ਼ਬੂਰਾਂ ਨੂੰ ਆਪਣਾ ਬਣਾਇਆ ਹੈ ਇਸ ਨੂੰ ਬੋਲਣ ਲਈ। ਅਤੀਤ ਵਿੱਚ ਪਰਮਾਤਮਾ ਨੇ ਸਾਡੀ ਨਿੱਜੀ ਕਿਸਮਤ, ਸਾਡੇ ਸਥਾਨਕ ਚਰਚ ਵਿੱਚ ਦੀ ਕਿਸਮਤ, ਸਾਡੀ ਕੌਮ ਵਿੱਚ ਚਰਚ ਦੀ ਕਿਸਮਤ ਨੂੰ ਬਹਾਲ ਕੀਤਾ ਆ ਅਤੇ ਇਸ ਲਈ ਅਸੀਂ ਵੀ ਕਹਿ ਸਕਦੇ ਹਾਂ ਕਿ ਜਦੋਂ ਯਹੋਵਾ ਨੇ ਸਾਡੀ ਕਿਸਮਤ ਨੂੰ ਬਹਾਲ ਕੀਤਾ। ਆਇਤ ਦਾ ਦੂਜਾ ਅੱਧ ਅਤੇ ਆਇਤ ਦੋ ਵਿੱਚ ਸਾਨੂੰ ਦੱਸਿਆ ਗਿਆ ਕਿ ਪਰਮੇਸ਼ੁਰ ਦੀ ਬਹਾਲੀ ਦਾ ਪ੍ਰਭਾਵ ਕੀ ਆ। ਇਹ ਸਭ ਤੋਂ ਪਹਿਲਾਂ ਪਰਮੇਸ਼ੁਰ ਦੇ ਲੋਕਾਂ ਲਈ ਖੁਸ਼ੀ ਦਾ ਕਾਰਨ ਬਣਦਾ ਹੈ। ਸਾਡਾ ਜ਼ਬੂਰ ਕਹਿੰਦਾ ਹੈ, ਅਸੀਂ ਸੁਪਨੇ ਲੈਣ ਵਾਲਿਆਂ ਵਰਗੇ ਸੀ। ਬਹਾਲੀ ਤੋਂ ਪਹਿਲਾਂ ਜੀਵਨ ਮੁਸ਼ਕਲ ਸੀ, ਇਹ ਥੱਕਿਆ ਹੋਇਆ ਸੀ, ਇਹ ਸਭ ਚਿੱਕੜ ਅਤੇ ਗਾਰਾ ਸੀ, ਵਿਚਾਰਾਂ ਨੂੰ ਤਬਾਹੀ ਅਤੇ ਉਦਾਸੀ ਨਾਲ ਭਸਮ ਕੀਤਾ ਗਿਆ ਸੀ। ਉਮੀਦ ਜਿਹੜੀ ਉਹ ਬੁੱਝ ਗਈ ਸੀ, ਇਸ ਲਈ ਮਰਦਾਂ ਅਤੇ ਔਰਤਾਂ ਨੇ ਸੁਪਨੇ ਨਹੀਂ ਲਏ, ਉਹਨਾਂ ਨੇ ਚੰਗੇ ਦਿਨਾਂ ਦੀ ਉਮੀਦ ਅਤੇ ਯੋਜਨਾ ਨਹੀਂ ਬਣਾਈ, ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ। ਉਮੀਦ ਅਜਿਹੀ ਤਾਕਤਵਰ ਚੀਜ਼ ਹੈ ਅਤੇ ਇਹ ਉਹ ਹੈ ਜੋ ਉਮੀਦ ਦੀ ਘਾਟ ਨੂੰ ਬਹੁਤ ਵਿਨਾਸ਼ਕਾਰੀ ਬਣਾਉਂਦਾ ਹੈ। ਪਰਮੇਸ਼ੁਰ ਨੇ ਉਹਨਾਂ ਦੀ ਸਥਿਤੀ ਨੂੰ ਬਹਾਲ ਕੀਤਾ ਅਤੇ ਇਸ ਤਰ੍ਹਾਂ ਉਹਨਾਂ ਨੇ ਇੱਕ ਵਾਰ ਫਿਰ ਸੁਪਨੇ ਦੇਖਣੇ ਸ਼ੁਰੂ ਕੀਤੇ। ਆਇਤ ਦੋ, ਹਾਸਾ ਇੱਕ ਵਾਰ ਫਿਰ ਸੁਣਿਆ ਗਿਆ, ਕਿੰਨਾ ਮਿੱਠਾ ਹਾਸਾ ਹੈ। ਗੀਬਾ ਨੇ ਪਰਮੇਸ਼ੁਰ ਦੇ ਛੁਟਕਾਰੇ ਅਤੇ ਖੁਸ਼ੀ ਲਈ ਚੀਕਿਆ। ਇਹ ਇੱਕ ਸ਼ਾਨਦਾਰ ਜਿਹੜੀ ਤਸਵੀਰ ਹੈ। ਜੇਕਰ ਤੁਸੀਂ ਮਸੀਹੀ ਹੋ ਤਾਂ ਇਹ ਤੁਹਾਡੀ ਵੀ ਕਹਾਣੀ ਹੈ। ਆਪਣੇ ਜੀਵਨ 'ਤੇ ਮੁੜ ਨਜ਼ਰ ਮਾਰੋ ਅਤੇ ਤੁਹਾਡੇ ਨਿੱਜੀ ਹਾਲਾਤਾਂ ਵਿੱਚ ਪਰਮੇਸ਼ੁਰ ਦੀ ਬਹਾਲੀ ਦੇ ਸਮੇਂ ਨੂੰ ਦੇਖਣਾ ਤੁਹਾਡਾ ਇੱਕ ਫਲਦਾਇਕ ਜਿਹੜਾ ਉਹ ਐਕਸਪੀਰੀਅੰਸ ਜਾਂ ਅਭਿਆਸ ਹੋਵੇਗਾ। ਯਕੀਨਨ ਜੇਕਰ ਤੁਸੀਂ ਇੱਕ ਮਸੀਹੀ ਹੋ ਤਾਂ ਪਰਮੇਸ਼ੁਰ ਨੇ ਮਸੀਹ ਵਿੱਚ ਤੁਹਾਡੀ ਕਿਸਮਤ ਨੂੰ ਬਹਾਲ ਕੀਤਾ ਹੈ। ਇਹ ਭਾਸ਼ਾ ਸਾਡੀ ਮੁਕਤੀ ਲਈ ਲਾਗੂ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਰੱਬ ਦੇ ਬੱਚੇ ਬਣ ਗਏ, ਜਦੋਂ ਅਸੀਂ ਆਪਣੇ ਪਾਪਾਂ ਤੋਂ ਬਚ ਗਏ, ਤਦ ਸਾਡੀ ਕਿਸਮਤ ਮੁੜ ਸਥਾਪਿਤ ਹੋ ਗਈ। ਸਾਨੂੰ ਪਰਮੇਸ਼ੁਰ ਤੋਂ ਇਲਾਵਾ ਨਰਕ ਵਿੱਚ ਇੱਕ ਸਦੀਵੀ ਜੀਵਨ ਲਈ ਕਿਸਮਤ ਸੀ। ਅਸੀਂ ਉਹ ਜੀਵਨ ਬਤੀਤ ਕਰ ਰਹੇ ਸੀ ਜੋ ਪ੍ਰਭੂ ਲਈ ਨਹੀਂ ਸੀ, ਇਸ ਲਈ ਇਹ ਵਿਅਰਥ ਜੀਵਨ ਸੀ। ਸਾਡੇ ਕੋਲ ਰੱਬ ਦੀ ਪੂਜਾ ਦੀ ਖੁਸ਼ੀ ਨਹੀਂ ਸੀ। ਵਿਸ਼ਵਾਸ ਦੇ ਇੱਕ ਭਾਈਚਾਰੇ ਦਾ ਹਿੱਸਾ ਹੋਣ ਦਾ ਮਸੀਹ ਵਿੱਚ ਪਰਮੇਸ਼ੁਰ ਨੇ ਸਾਨੂੰ ਆਪਣੇ ਆਪ ਵਿੱਚ ਬਹਾਲ ਕੀਤਾ ਅਤੇ ਅਸੀਂ ਉਹਨਾਂ ਵਰਗੇ ਕਿਵੇਂ ਹੋਵਾਂਗੇ ਜਿਹੜੇ ਸੁਪਨੇ ਲੈਂਦੇ ਹਨ, ਜਿਨ੍ਹਾਂ ਦੇ ਮੂੰਹ ਹਾਸੇ ਨਾਲ ਭਰੇ ਹੋਏ ਹਨ, ਖੁਸ਼ੀ ਨਾਲ ਜੈਕਾਰੇ ਮਾਰਦੇ ਹਨ। ਪਰਮੇਸ਼ੁਰ ਨੇ ਸਾਨੂੰ ਅਜਿਹੇ ਬਣਾ ਦਿੱਤਾ। ਇਸ ਸਥਾਨਕ ਚਰਚ ਨੇ ਪਰਮੇਸ਼ੁਰ ਦੀ ਅਸੀਸ ਦੇ ਮਹਾਨ ਮੌਸਮਾਂ ਦਾ ਆਨੰਦ ਮਾਣਿਆ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਬਿੱਲੀ ਨੇ ਮੈਨੂੰ ਹਾਲ ਹੀ ਵਿੱਚ ਕਿਤਾਬਾਂ ਦਾ ਇੱਕ ਢੇਰ ਦਿੱਤਾ ਅਤੇ ਮੈਂ ਉਹਨਾਂ ਵਿੱਚੋਂ ਇੱਕ ਨੂੰ ਜੋਬ ਟ੍ਰੌਪ ਨਾਮਕ ਇੱਕ ਵਿਅਕਤੀ ਬਾਰੇ ਦੇਖ ਰਿਹਾ ਸੀ। ਪਰਮੇਸ਼ੁਰ ਨੇ ਇਸ ਛੋਟੇ ਜਿਹੇ ਜਾਣੇ ਪਛਾਣੇ ਆਦਮੀ ਨੂੰ UK ਵਿੱਚ 2 ਪੁਨਰ ਸੁਰਜੀਤ ਵਿੱਚ ਵਰਤਿਆ, ਜਦੋਂ ਕਿ ਗਲਾਸਗੋ ਵਿੱਚ ਕੋਈ ਵੀ ਪੁਨਰ ਸੁਰਜੀਤ ਨਹੀਂ ਸੀ। ਇਹ ਕਹਿੰਦਾ ਹੈ ਕਿ ਗਲਾਸਗੋ ਨੇ ਪੁਨਰ ਸੁਰਜੀਤ ਦੇ ਕੁਝ ਲਾਭਾਂ ਦਾ ਆਨੰਦ ਮਾਣਿਆ ਸੀ ਅਤੇ ਹਾਰਪਰ ਚਰਚ ਦਾ ਜ਼ਿਕਰ ਮਿਲਦਾ ਹੈ। ਕਿਤਾਬ ਕਹਿੰਦੀ ਹੈ ਕਿ, ਅਤੇ ਮੈਂ ਹਵਾਲਾ ਦਿੰਦਾ ਹਾਂ, ਵਿਸ਼ੇਸ਼ ਤੌਰ 'ਤੇ ਚਰਚ ਦੇ ਨੌਜਵਾਨਾਂ ਨੂੰ ਅਤੇ ਔਰਤਾਂ ਵਿੱਚ ਇੱਕ ਮਹਾਨ ਅਧਿਆਤਮਿਕ ਤੇਜ ਸੀ ਜਾਂ ਧਾਰਮਿਕ ਤੇਜ ਸੀ। ਇਸ ਤੋਂ ਇਲਾਵਾ 1922 ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਹਾਰਪਰ ਚਰਚ ਵਿੱਚ ਇੱਕ ਸੇਵਾ ਸੀ। ਸੇਵਾ ਸਵੇਰੇ 9 ਵਜੇ ਤੱਕ ਚੱਲਦੀ ਰਹੀ ਅਤੇ ਮੈਂ ਹਵਾਲਾ ਦਿੰਦਾ ਹਾਂ, ਅਤੇ ਜੋ ਲੋਕ ਇਸ ਵਿੱਚ ਸ਼ਾਮਲ ਹੋਏ ਸਨ ਉਹ ਨਵੇਂ ਸਾਲ ਦੇ ਦਿਨ 'ਤੇ 10 ਵਜੇ ਦੀ ਸੇਵਾ ਵਿੱਚ ਸ਼ਾਮਲ ਹੋਣ ਲਈ ਨਾਸ਼ਤੇ ਅਤੇ ਧੋਣ ਤੋਂ ਬਾਅਦ ਘਰ ਵਾਪਸ ਗਏ ਸਨ। ਪਰਮੇਸ਼ੁਰ ਦੁਆਰਾ ਇਸ ਸਥਾਨਕ ਚਰਚ ਦੀ ਕਿਸਮਤ ਨੂੰ ਬਹਾਲ ਕਰਨ ਦੇ ਇੱਕ ਸੀਜ਼ਨ ਦੀ ਉਦਾਹਰਣ ਹੈ। ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਅਸੀਂ ਇਸ ਸਮੇਂ ਅਜਿਹੇ ਮੌਸਮ ਵਿੱਚ ਨਹੀਂ ਰਹਿ ਰਹੇ ਜਿੱਥੇ ਅਸੀਂ ਇਸ ਕਲੀਸੀਆ ਪ੍ਰਤੀ ਪਰਮੇਸ਼ੁਰ ਦੀ ਦਿਆਲੂਤਾ ਨੂੰ ਪਛਾਣਦੇ ਹਾਂ। ਹਾਲ ਹੀ ਦੇ ਦਰਸ਼ਨ ਦਿਵਸ 'ਤੇ ਇਹ ਸਮਝਾਇਆ ਗਿਆ ਹੈ ਕਿ ਕਿਵੇਂ 10 ਸਾਲ ਪਹਿਲਾਂ ਜਿਹੜੀ ਇਸ ਚਰਚ ਦੀ ਸੰਖਿਆ ਸੀ ਉਹ ਘੱਟਦੀ ਜਾਂਦੀ ਸੀ, ਗਿਰਾਵਟ ਆ ਰਹੀ ਸੀ, ਅਤੇ ਜਿਹੜਾ ਭਵਿੱਖ ਸੀ ਜਾਂ ਫਿਊਚਰ ਸੀ ਉਹ ਬੜਾ ਬ੍ਰਾਈਟ ਨਹੀਂ ਸੀ, ਚਮਕਦਾਰ ਨਹੀਂ ਸੀ। ਕੀ ਅਸੀਂ ਫਿਰ ਇਹ ਨਹੀਂ ਕਹਿ ਸਕਦੇ ਕਿ ਹੁਣ ਪਰਮੇਸ਼ੁਰ ਨੇ ਸਾਨੂੰ ਬਹਾਲੀ ਦੇ ਮੌਸਮ ਵਿੱਚ ਰੱਖਿਆ ਹੈ, ਕਿ ਅਸੀਂ ਹੁਣ ਪਰਮੇਸ਼ੁਰ ਦੀ ਬਹਾਲੀ ਦੇ ਮੌਸਮ ਵਿੱਚ ਹਾਂ? ਕੀ ਆਇਤ 3 ਦੇ ਸ਼ਬਦ ਸਾਡੇ ਆਪਣੇ ਨਹੀਂ ਹੋ ਸਕਦੇ? ਯਹੋਵਾ ਨੇ ਸਾਡੇ ਲਈ ਮਹਾਨ ਕੰਮ ਕੀਤੇ ਹਨ, ਅਸੀਂ ਖੁਸ਼ ਹਾਂ। ਸਾਡਾ ਜ਼ਬੂਰ ਕਹਿੰਦਾ ਹੈ ਕਿ ਪਰਮਾਤਮਾ ਦੀ ਬਹਾਲੀ ਨਾਲ ਨਾ ਸਿਰਫ ਪਰਮਾਤਮਾ ਦੇ ਲੋਕਾਂ ਨੂੰ ਖੁਸ਼ੀ ਮਿਲਦੀ ਹੈ, ਪਰ ਦੇਖਣ ਵਾਲੀ ਦੁਨੀਆ ਨੂੰ ਪਰਮੇਸ਼ੁਰ ਦੀ ਮਿਹਰ ਨੂੰ, ਜਿਹੜੀ ਮਿਹਰ ਆ ਪਰਮੇਸ਼ੁਰ ਦੀ, ਉਹਨੂੰ ਸਵੀਕਾਰ ਕਰਨਾ ਪੈਂਦਾ ਆ। ਆਇਤ 2 ਦੇ ਅੰਤ ਵੱਲ ਦੇਖੋ, ਫਿਰ ਉਹਨਾਂ ਨੇ ਕੌਮਾਂ ਵਿੱਚ ਕਿਹਾ, ਯਹੋਵਾ ਨੇ ਉਹਨਾਂ ਲਈ ਮਹਾਨ ਕੰਮ ਕੀਤੇ ਹਨ, ਯਾਨੀ ਕਿ ਦੁਨੀਆ ਕਹਿੰਦੀ ਹੈ ਕਿ ਪਰਮੇਸ਼ੁਰ ਨੇ ਸਾਡੇ ਲਈ ਮਹਾਨ ਕੰਮ ਕੀਤੇ ਹਨ। ਇਹ ਅੱਜ ਵੀ ਹੋਵੇਗਾ, ਚਰਚ ਦੇ ਬਾਹਰ ਕੁਝ ਅਜਿਹੇ ਲੋਕ ਹੋਣਗੇ ਜੋ ਮੰਨਦੇ ਹਨ ਕਿ ਪਰਮੇਸ਼ੁਰ ਨੇ ਸਾਨੂੰ ਅਸੀਸ ਦਿੱਤੀ ਹੈ, ਸਾਨੂੰ ਬਰਕਤ ਦਿੱਤੀ ਹੈ, ਜਾਂ ਸਾਡੇ ਚਰਚ ਨੂੰ ਅਸੀਸ ਦਿੱਤੀ ਹੈ। ਇਹ ਯਕੀਨੀ ਤੌਰ 'ਤੇ ਆਉਣ ਵਾਲੇ ਜੀਵਨ ਵਿੱਚ ਪੂਰੀ ਤਰ੍ਹਾਂ ਵਾਪਰੇਗਾ ਜਦੋਂ ਸਭ ਕੁਝ ਪ੍ਰਗਟ ਹੋਵੇਗਾ। ਚਰਚ ਸਾਡਾ ਰੱਬ ਇੱਕ ਰੱਬ ਹੈ ਜੋ ਆਪਣੇ ਲੋਕਾਂ ਦੀ ਕਿਸਮਤ ਨੂੰ ਬਹਾਲ ਕਰਦਾ ਹੈ। ਹੁਣ ਅਗਲਾ ਪੁਆਇੰਟ ਹੈ ਕਿ ਹੋਰਾਂ ਲਈ ਵੀ ਪ੍ਰਾਰਥਨਾ ਕਰੀਏ, ਅਤੇ ਇਹ ਜਾਣਨਾ ਸਾਨੂੰ ਪ੍ਰਾਰਥਨਾ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਮੁਸ਼ਕਲ ਮੌਸਮ ਵਿੱਚ, ਨਿੱਜੀ ਤੌਰ 'ਤੇ ਜਾਂ ਕਾਰਪੋਰੇਟ 'ਤੇ ਮੁਸ਼ਕਲ ਮੌਸਮ ਵਿੱਚ ਪਾਉਂਦੇ ਹਾਂ। ਅਤੇ ਇਹ ਬਿਲਕੁਲ ਉਹੀ ਹੈ ਜੋ ਜ਼ਬੂਰਾਂ ਦਾ ਲਿਖਾਰੀ ਆਇਤ 4 ਵਿੱਚ ਕਰਦਾ ਹੈ। ਆਇਤ 4 ਜਿਹੜੀ ਹੈ ਇੱਕ ਪ੍ਰਾਰਥਨਾ ਹੈ, ਇਹ ਜ਼ਬੂਰਾਂ ਦਾ ਲਿਖਾਰੀ ਹੈ ਜੋ ਇਸਰਾਇਲ ਦੀ ਬਹਾਲੀ ਲਈ ਪੁਕਾਰਦਾ ਹੈ, ਸਾਡੀ ਕਿਸਮਤ ਨੂੰ ਹੇ ਯਹੋਵਾ ਬਹਾਲ ਕਰੋ। ਜ਼ਬੂਰਾਂ ਦਾ ਲਿਖਾਰੀ ਕੌਮ ਦੀ ਕਿਸਮਤ ਨੂੰ ਬਹਾਲ ਕਰਨ ਵਿੱਚ ਪਰਮੇਸ਼ੁਰ ਦੀ ਪਿਛਲੀ ਚੰਗਿਆਈ ਵੱਲ ਮੁੜਦਾ ਆ। ਉਹ ਰੱਬ ਦੀ ਸ਼ਕਤੀ ਨੂੰ ਜਾਣਦਾ ਹੈ, ਉਹ ਰੱਬ ਦੇ ਚਰਿੱਤਰ ਨੂੰ ਜਾਣਦਾ ਹੈ, ਇਸ ਲਈ ਉਹ ਪਰਮੇਸ਼ੁਰ ਨੂੰ ਪੁਕਾਰਦਾ ਹੈ ਕਿ ਉਹ ਉਹਨਾਂ ਉੱਤੇ ਇੱਕ ਵਾਰ ਫਿਰ ਮਿਹਰ ਕਰੇ, ਕਿਰਪਾ ਕਰੇ। ਉਹ ਪਰਮਾਤਮਾ ਨੂੰ ਨਗੇਬ ਵਿੱਚ ਨਦੀਆਂ ਵਾਂਗ ਉਹਨਾਂ ਦੀ ਕਿਸਮਤ ਨੂੰ ਬਹਾਲ ਕਰਨ ਲਈ ਕਹਿੰਦਾ ਹੈ। ਨਗੇਬ ਦੱਖਣੀ ਇਸਰਾਇਲ ਦਾ ਇੱਕ ਇਲਾਕਾ ਸੀ, ਇਹ ਸੁੱਕੀ ਅਤੇ ਬੰਜਰ ਜਗ੍ਹਾ ਮਾਰੂਥਲ ਵਰਗੀ ਸੀ, ਮਿਸਰ ਵੱਲ ਹੇਠਾਂ ਨੂੰ ਫੈਲੀ ਹੋਈ ਸੀ, ਅਤੇ ਸਾਲਾਂ ਦੇ ਲੰਬੇ ਅਰਸੇ ਤੱਕ ਨਦੀ ਦੇ ਜਿਹੜੇ ਕਿਨਾਰੇ ਸੀ ਉਹ ਸੁੱਕੇ ਹੋਏ ਪਾਣੀ ਅਤੇ ਜੀਵਨ ਤੋਂ ਸੱਖਣੇ ਸਨ। ਪਰ ਜਿਵੇਂ ਕਿ ਅਸੀਂ ਇਸ ਲੜੀ ਵਿੱਚ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ, ਜਦੋਂ ਮੀਂਹ ਪਿਆ ਤਾਂ ਇਹ ਸਭ ਕੁਛ ਡਿੱਗ ਗਿਆ, ਅਤੇ ਇਹ ਸੁੱਕੇ ਦਰਿਆ ਦੇ ਤੱਟ ਤੇਜ਼ੀ ਨਾਲ ਗੂੰਜਦੇ ਅਤੇ ਘੁੰਮਦੇ ਟੋਰੈਂਟਾਂ ਵਿੱਚ ਬਦਲ ਗਏ, ਜੋ ਫਿਰ ਆਲੇ ਦੁਆਲੇ ਦੇ ਖੇਤਰ ਨੂੰ ਜੀਵਨ ਪ੍ਰਦਾਨ ਕਰਦੇ ਹਨ। ਜ਼ਬੂਰਾਂ ਦਾ ਲਿਖਾਰੀ ਪਰਮਾਤਮਾ ਨੂੰ ਸ਼ਕਤੀਸ਼ਾਲੀ ਢੰਗ ਨਾਲ ਕੰਮ ਕਰਨ ਲਈ ਬੇਨਤੀ ਕਰਦਾ ਹੈ, ਪਰਮਾਤਮਾ ਨੂੰ ਨਾਟਕੀ ਅਤੇ ਤੇਜ਼ੀ ਨਾਲ ਸਥਿਤੀ ਨੂੰ ਬਦਲਣ ਲਈ ਕਹਿ ਰਿਹਾ ਹੈ। ਜ਼ਬੂਰਾਂ ਦੇ ਲਿਖਾਰੀ ਦੀ ਸਥਿਤੀ, ਇਸਰਾਇਲ ਦਾ ਜੀਵਨ ਮੁਸ਼ਕਲ ਹੈ, ਇਹ ਸੁੱਕਾ ਹੈ, ਇਹ ਬੇਜਾਨ ਹੈ, ਅਤੇ ਉਸਦੀ ਪ੍ਰਾਰਥਨਾ ਹੈ, ਨਦੀਆਂ ਨੂੰ ਦੁਬਾਰਾ ਭਰੋ, ਜੀਵਨ ਲਿਆਓ, ਅਤੀਤ ਵਾਂਗ ਬਹਾਲੀ ਲਿਆਓ ਹੈ ਪਰਮੇਸ਼ੁਰ। ਅਸੀਂ ਵੀ ਇਸ ਤਰ੍ਹਾਂ ਪ੍ਰਾਰਥਨਾ ਕਰ ਸਕਦੇ ਹਾਂ, ਅਸੀਂ ਦਲੇਰੀ ਨਾਲ ਅਤੇ ਨਿਮਰਤਾ ਨਾਲ ਪ੍ਰਾਰਥਨਾ ਕਰ ਸਕਦੇ ਹਾਂ, ਪ੍ਰਭੂ ਸਾਡੀ ਕਿਸਮਤ ਨੂੰ ਬਹਾਲ ਕਰੋ, ਨਾਟਕੀ ਢੰਗ ਨਾਲ, ਤਾਕਤਵਰ ਤੌਰ 'ਤੇ ਤੁਸੀਂ ਇਹ ਅਤੀਤ ਵਿੱਚ ਕੀਤਾ ਹੈ, ਅਤੇ ਕਿਰਪਾ ਕਰਕੇ ਇਸ ਨੂੰ ਦੁਬਾਰਾ ਕਰੋ, ਸਾਡੀ ਜ਼ਿੰਦਗੀ ਨੂੰ ਬਹਾਲ ਕਰੋ। ਜਦੋਂ ਕਿ ਅਸੀਂ ਨਿਸ਼ਚਿਤ ਤੌਰ 'ਤੇ ਨਾਟਕੀ ਢੰਗ ਨਾਲ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਕਹਿੰਦੇ ਹਾਂ ਕਿ ਪਾਣੀ ਦੇ ਸੁੱਕੇ ਸਟ੍ਰੀਮ ਦੇ ਬਿਸਤਰੇ ਵਿੱਚੋਂ ਲੰਘਣ ਲਈ, ਜ਼ਬੂਰਾਂ ਦਾ ਲਿਖਾਰੀ ਸਲਾਹ ਦਿੰਦਾ ਹੈ ਕਿ ਕਿਵੇਂ ਜਿਉਣਾ ਹੈ ਜਦੋਂ ਡਰਾਮੈਟਿਕ ਤੌਰ 'ਤੇ ਜਾਂ ਨਾਟਕੀ ਅਤੇ ਜਦੋਂ ਇੱਕਦਮ ਗੱਲ ਨਹੀਂ ਹੁੰਦੀ। ਤਾਂ ਆਇਤ 5 ਅਤੇ 6 ਇਸ ਬਾਰੇ ਕਹਿੰਦੇ ਹਨ। ਆਇਤ 5 ਵਿੱਚ ਪਾਇਆ ਗਿਆ ਵਿਚਾਰ ਜ਼ੋਰ ਦੇਣ ਲਈ ਆਇਤ 6 ਵਿੱਚ ਦੁਹਰਾਇਆ ਗਿਆ ਹੈ, ਅਤੇ ਜਿਵੇਂ ਕਿ ਅਸੀਂ ਇਹਨਾਂ ਆਇਤਾਂ ਨੂੰ ਪੜ੍ਹਦੇ ਹਾਂ ਅਤੇ ਸਾਨੂੰ ਜ਼ਬੂਰਾਂ ਦੇ ਲਿਖਾਰੀ ਨੇ ਆਪਣੇ ਆਪ ਵਿੱਚ ਪਾਈ ਮੁਸ਼ਕਲ ਸਥਿਤੀ ਦੇ ਦਰਦ ਨੂੰ ਮਹਿਸੂਸ ਕਰਨ ਦੇ ਯੋਗ ਹੋਣ ਬਾਰੇ ਦੱਸਿਆ ਹੈ, ਪਰ ਜ਼ਬੂਰਾਂ ਦੇ ਲਿਖਾਰੀ ਦਾ ਰੱਬ ਵਿੱਚ ਪੂਰਾ ਵਿਸ਼ਵਾਸ ਆ ਕਿ ਉਹ ਉਹਨਾਂ ਦੇ ਭਵਿੱਖ ਦੀ ਖੁਸ਼ੀ ਲਿਆਵੇਗਾ। ਇਸ ਲਈ ਆਇਤ 5 ਤੋਂ ਪੜ੍ਹਨਾ, ਜਿਹੜੇ ਹੰਝੂਆਂ ਵਿੱਚ ਬੀਜਦੇ ਹਨ ਉਹ ਖੁਸ਼ੀ ਦੇ ਜੈਕਾਰਿਆਂ ਨਾਲ ਵੱਢਣਗੇ, ਜਿਹੜਾ ਬੀਜਣ ਲਈ ਬੀਜ ਲੈ ਕੇ ਰੋਂਦਾ ਹੋਇਆ ਬਾਹਰ ਨਿਕਲਦਾ ਹੈ ਉਹ ਆਪਣੇ ਨਾਲ ਭਰੀਆਂ ਪੂੜੀਆਂ ਲੈ ਕੇ ਖੁਸ਼ੀ ਦੇ ਜੈਕਾਰਿਆਂ ਨਾਲ ਆਵੇਗਾ। ਜ਼ਬੂਰ ਇਹ ਕਹਿਣ ਵਿੱਚ ਜਿਹੜਾ ਯਥਾਰਥਵਾਦੀ ਆ, ਓਪਟੀਮਿਸਟਿਕ ਆ ਕਿ ਜ਼ਿੰਦਗੀ ਵਿੱਚ ਮੁਸ਼ਕਲ ਮੌਸਮ ਹੋਣਗੇ, ਸਾਨੂੰ ਜੀਵਨ ਮੁਸ਼ਕਲ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ। ਜੇਕਰ ਅਸੀਂ ਸ਼ਾਸਤਰ ਜਾਂ ਬਾਈਬਲ ਨੂੰ ਪੜ੍ਹਦੇ ਹਾਂ ਜਾਂ ਬਾਈਬਲ ਬਾਰੇ ਸਾਨੂੰ ਜ਼ਰਾ ਵੀ ਕੁਛ ਪਤਾ ਆ, ਤਾਂ ਸਾਨੂੰ ਉਮੀਦ ਕਰਨੀ ਚਾਹੀਦੀ ਕਿ ਸਾਡੀਆਂ ਜ਼ਿੰਦਗੀਆਂ ਮੁਸ਼ਕਲ ਹੋਣਗੀਆਂ। ਅਸੀਂ ਇੱਕ ਡਿੱਗੇ ਹੋਏ ਸੰਸਾਰ ਵਿੱਚ, ਡਿੱਗੇ ਹੋਏ ਲੋਕਾਂ ਵਿੱਚ ਰਹਿੰਦੇ ਹਾਂ ਅਤੇ ਅਸੀਂ ਖੁਦ ਜਿਹੜੇ ਉਹ ਡਿੱਗੇ ਹੋਏ ਹਾਂ। ਸਾਨੂੰ ਧਰਮ ਗ੍ਰੰਥ ਤੋਂ ਉਮੀਦ ਕਰਨੀ ਚਾਹੀਦੀ ਹੈ ਕਿ ਸਾਨੂੰ ਇੱਕ ਚਰਚ ਵਜੋਂ ਕਾਰਪੋਰੇਟ ਤੌਰ 'ਤੇ ਜੀਵਨ ਮੁਸ਼ਕਲ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ। ਸਾਨੂੰ ਇਸ ਸੱਚਾਈ ਬਾਰੇ ਜਾਗਰੂਕ ਕਰਨ ਲਈ ਧਰਮ ਗ੍ਰੰਥ ਜਾਂ ਬਾਈਬਲ ਦੀ ਵੀ ਲੋੜ ਨਹੀਂ ਹੈ। ਅਸੀਂ ਪਿਛਲੇ ਹਫ਼ਤੇ ਆਪਣੇ ਜੀਵਨ 'ਤੇ ਨਜ਼ਰ ਮਾਰ ਸਕਦੇ ਹਾਂ। ਮੁਸ਼ਕਲਾਂ, ਨਿਰਾਸ਼ਾ, ਪਰੇਸ਼ਾਨੀਆਂ, ਖਰਾਬ ਸਿਹਤ, ਸੋਗ ਸਾਡੀਆਂ ਜ਼ਿੰਦਗੀਆਂ ਵਿੱਚ ਆਏ ਹੋਣਗੇ। ਤੁਸੀਂ ਉਹਨਾਂ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਲਈ ਬੋਝ ਹੋਵੋਗੇ ਜੋ ਮਸੀਹ ਨੂੰ ਨਹੀਂ ਜਾਣਦੇ। ਸ਼ਾਇਦ ਐਥਨਸ ਵਿੱਚ ਰਸੂਲ ਪੌਲਸ ਵਾਂਗ ਤੁਸੀਂ ਆਪਣੇ ਭਾਈਚਾਰੇ ਦੇ ਆਲੇ ਦੁਆਲੇ ਦੇਖੋਗੇ ਅਤੇ ਤੁਹਾਡੀ ਆਤਮਾ ਨੂੰ ਭੜਕਾਇਆ ਜਾਵੇਗਾ, ਕਿਉਂਕਿ ਪਰਮੇਸ਼ੁਰ ਦੀ ਪੂਜਾ ਨਹੀਂ ਕੀਤੀ ਜਾ ਰਹੀ ਹੈ ਅਤੇ ਲੋਕ ਇੱਕ ਗੁੰਮ ਹੋਈ ਸਦੀਵਤਾ ਦਾ ਸਾਹਮਣਾ ਕਰ ਰਹੇ ਹਨ। ਜ਼ਿੰਦਗੀ ਔਖੀ ਹੈ, ਇਹ ਚਿੱਕੜ ਅਤੇ ਗਾਰਾ ਹੈ, ਜੀਵਨ ਦੁਖੀ ਹੈ, ਔਖਾ ਹੈ। ਇਸ ਕਮਰੇ ਵਿੱਚ ਅਸੀਂ ਸਮੂਹਿਕ ਤੌਰ 'ਤੇ ਜੋ ਦਰਦ ਝੱਲ ਰਹੇ ਹਾਂ ਉਹ ਮਾਪਣ ਦੀ ਸਾਡੀ ਸਮਰੱਥਾ ਤੋਂ ਬਾਹਰ ਹੈ। ਸਿਰਫ ਰੱਬ ਹੀ ਜਾਣਦਾ ਕਿ ਸਾਰੇ ਦੁੱਖ, ਸਾਰੇ ਚੁੱਪ ਜਿਹੜੇ ਆ ਹੰਝੂ, ਸਾਰੇ ਦੁੱਖ ਜਿਨ੍ਹਾਂ ਦਾ ਅਸੀਂ ਅਤੀਤ ਵਿੱਚ ਸਾਹਮਣਾ ਕੀਤਾ ਅਤੇ ਅੱਜ ਵੀ ਜਿਹੜੇ ਵਰਤਮਾਨ ਦੇ ਸਮੇਂ ਵਿੱਚ ਵੀ ਅਸੀਂ ਉਹਨਾਂ ਦਾ ਸਾਹਮਣਾ ਕਰ ਰਹੇ ਹਾਂ। ਮੁਸ਼ਕਲਾਂ ਦੇ ਮੌਸਮ ਵਿੱਚ ਅਸੀਂ ਕੀ ਕਰੀਏ? ਖੈਰ, ਜੇਕਰ ਅਸੀਂ ਜ਼ਬੂਰਾਂ ਦੇ ਲਿਖਾਰੀ ਦੀ ਸਲਾਹ ਦੀ ਪਾਲਣਾ ਕਰਦੇ ਹਾਂ ਤਾਂ ਅਸੀਂ ਪਰਮਾਤਮਾ ਦੇ ਪਿਛਲੇ ਬਹਾਲ ਕਰਨ ਵਾਲੇ ਕੰਮਾਂ ਨੂੰ ਯਾਦ ਕਰਾਂਗੇ। ਅਸੀਂ ਪਰਮਾਤਮਾ ਲਈ ਸਾਡੀ ਕਿਸਮਤ ਨੂੰ ਬਹਾਲ ਕਰਨ ਲਈ ਪ੍ਰਾਰਥਨਾ ਕਰਾਂਗੇ। ਅਤੇ ਫਿਰ ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ ਕਿ ਸਾਨੂੰ ਇੱਕ ਪੈਰ ਦੂਜੇ ਦੇ ਸਾਹਮਣੇ ਰੱਖਣ ਦੀ ਲੋੜ ਆ। ਅਤੇ ਫਿਰ ਦੁਬਾਰਾ ਜਿਹੜਾ ਇਹ ਕੰਮ ਜਾਰੀ ਰੱਖਣਾ ਕਿ ਇੱਕ ਪੈਰ ਨੂੰ ਦੂਜੇ ਪੈਰ ਦੇ ਸਾਹਮਣੇ ਰੱਖੀ ਰੱਖਣਾ ਜਾਂ ਚੱਲਦੇ ਰਹਿਣ ਦੀ ਲੋੜ ਆ। ਮੈਨੂੰ ਲੱਗਦਾ ਆ ਕਿ ਇਹ ਆਇਤ 5 ਦਾ ਜਿਹੜਾ ਪਹਿਲਾ ਹਿੱਸਾ ਅਤੇ 6 ਆਇਤ ਦਾ ਪਹਿਲਾ ਹਿੱਸਾ ਉਹਦਾ ਬਿੰਦੂ ਹੀ ਇਹ ਆ ਕਿ ਭਾਵੇਂ ਸਾਡੀਆਂ ਅੱਖਾਂ ਵਿੱਚ ਹੰਝੂ ਹਨ, ਸਾਨੂੰ ਬਾਹਰ ਜਾ ਕੇ ਬੀਜਣ ਦੀ ਲੋੜ ਆ, ਸਾਨੂੰ ਜ਼ਿੰਦਗੀ ਦੇ ਨਾਲ ਚੱਲਦੇ ਰਹਿਣ ਦੀ ਲੋੜ ਆ, ਸਾਨੂੰ ਹੁਣੇ ਹੀ ਅਜਿਹਾ ਕੰਮ ਕਰਨ ਦੀ ਲੋੜ ਹੈ ਭਾਵੇਂ ਕਿ ਹੰਝੂ ਹਨ, ਇਸ ਤਰ੍ਹਾਂ ਕਿ ਪਰਮੇਸ਼ੁਰ ਭਵਿੱਖ ਵਿੱਚ ਜਿਹੜਾ ਵਧੀਆ ਵਾਢੀ ਲਿਆਵੇਗਾ। ਇਹ ਕਿਹੋ ਜਿਹਾ ਦਿਖਾਈ ਦਿੰਦਾ ਹੈ ਅਮਲੀ ਤੌਰ 'ਤੇ ਸਾਡੀ ਜ਼ਿੰਦਗੀ ਵਿੱਚ? ਸੋ ਕਈ ਵਾਰ ਜਿਹੜਾ ਇਸ ਤਰ੍ਹਾਂ ਦਿਖਾਈ ਦਿੰਦਾ ਕਿ ਐਤਵਾਰ ਦੇ ਸਵੇਰ ਨੂੰ ਜਦੋਂ ਤੁਹਾਡਾ ਸਰੀਰ ਬਿਸਤਰੇ ਵਿੱਚ ਰਹਿਣ ਲਈ ਤਰਸਦਾ ਆ, ਜਦੋਂ ਤੁਹਾਡਾ ਮੂਡ ਇੰਨਾ ਖਰਾਬ ਹੁੰਦਾ ਆ ਕਿ ਇਸ ਨੂੰ ਚਰਚ ਬਣਾਉਣ ਦਾ ਜਿਹੜਾ ਵਿਚਾਰ ਆ ਬੱਚਿਆਂ ਦੇ ਨਾਲ ਚੀਕਦੇ ਹੋਏ ਮਾਊਂਟ ਐਵਰੈਸਟ ਨੂੰ ਸਕੇਲ ਕਰਨ ਵਰਗਾ ਜਾਪਦਾ ਹੈ, ਜਦੋਂ ਜ਼ਿੰਦਗੀ ਨੇ ਆਪਣਾ ਸਾਰਾ ਰੰਗ ਗਵਾ ਦਿੱਤਾ ਹੁੰਦਾ ਹੈ, ਜਦੋਂ ਤੁਹਾਡੇ ਕੋਲ ਅੱਗੇ ਵਧਣ ਲਈ ਕੋਈ ਪ੍ਰੇਰਣਾ ਨਹੀਂ ਹੈ, ਬੀਜ ਬੀਜਣਾ ਇੱਕ ਪੈਰ ਦੇ ਦੂਜੇ ਸਾਹਮਣੇ ਰੱਖਣ ਵਰਗਾ ਲੱਗਦਾ ਹੈ, ਅਤੇ ਫਿਰ ਇਸ ਨੂੰ ਦੁਬਾਰਾ ਕਰਨਾ ਅਤੇ ਅਗਲਾ ਕਦਮ ਚੁੱਕਦੇ ਰਹਿਣਾ ਜਦੋਂ ਤੱਕ ਕਿ ਤੁਸੀਂ ਮਸੀਹ ਵਿੱਚ ਭੈਣ ਅਤੇ ਜਿਹੜੀਆਂ ਭੈਣਾਂ ਅਤੇ ਭਰਾਵਾਂ ਨਾਲ ਜੀਵਿਤ ਪਰਮੇਸ਼ਵਰ ਦੀ ਪੂਜਾ ਕਰਨ ਲਈ ਚਰਚ ਨਹੀਂ ਜਾਂਦੇ। ਤਾਂ ਮੇਰਾ ਮਤਲਬ ਹੈ ਭਾਵੇਂ ਔਖਾ ਹੈ ਸਾਰਾ ਕੁਛ, ਪਰ ਸਾਨੂੰ ਜਿਹੜਾ ਹੈ ਸਵੇਰੇ ਉੱਠ ਕੇ ਆਪਣਿਆਂ ਨੂੰ ਇੱਦਾਂ ਦਾ ਬਣਾਉਣਾ ਚਾਹੀਦਾ ਕਿ ਅਸੀਂ ਚਰਚ ਜਾਈਏ ਅਤੇ ਆਪਣੇ ਮਸੀਹੀ ਭਾਈ ਭੈਣਾਂ ਦੇ ਨਾਲ ਉਸ ਜਿਉਂਦੇ ਪਰਮੇਸ਼ਵਰ ਦੀ ਜਿਹੜੀ ਹੈ ਪ੍ਰਸਤਿਸ਼ ਕਰੀਏ ਅਤੇ ਆਪਣੇ ਫੋਨਾਂ ਨੂੰ ਬੰਦ ਕਰੀਏ, TV ਬੰਦ ਕਰੀਏ ਅਤੇ ਬਾਈਬਲ ਨੂੰ ਪੜ੍ਹੀਏ ਅਤੇ ਜ਼ਬੂਰਾਂ ਨੂੰ ਪੜ੍ਹੀਏ। ਜ਼ਿੰਦਗੀ ਦੇ ਵਿੱਚ ਰੁੱਤਾਂ ਜਿਹੜੀਆਂ ਆ ਆਉਂਦੀਆਂ ਹਨ ਅਤੇ ਜਿਹੜਾ ਸਾਡਾ ਪਰਸਵੇਰੈਂਸ ਜਾਂ ਲਗਨ ਇਸ ਤਰ੍ਹਾਂ ਦਿਖਾਈ ਦਿੰਦੀ ਹੈ। ਇਹ ਹੰਝੂਆਂ ਨਾਲ ਜਿਹੜਾ ਆ ਉਹ ਅਸੀਂ ਬੀਜ ਰਹੇ ਹਾਂ ਕਿ ਕਦੇ ਕਦੇ ਹੰਝੂਆਂ ਨਾਲ ਬਿਜਾਈ ਜਿਹੜੀ ਆ ਉਹ ਦਫ਼ਤਰ ਵਿੱਚ ਜਾਣ ਵਰਗੀ ਲੱਗਦੀ ਆ, ਘਰ ਦਾ ਕੰਮ ਕਰਨ ਵਰਗੀ ਲੱਗਦੀ ਹੈ। ਚਰਚ ਤੋਂ ਦੋਸਤਾਂ ਦੀ ਮੇਜ਼ਬਾਨੀ ਕਰਨਾ, ਇਸ ਨੂੰ ਵਿਕਾਸ ਜਿਹੜਾ ਸਮੂਹ ਦੇ ਨਾਲ ਬਣਾਉਣਾ, ਸੋ ਸਾਨੂੰ ਇਹ ਕਈ ਵਾਰ ਇੱਦਾਂ ਲੱਗਦਾ ਆ ਜਿਹੜਾ ਹੰਝੂਆਂ ਦੇ ਨਾਲ ਬੀਜਣਾ। ਦ੍ਰਿੜਤਾ ਦਾ ਕਈ ਵਾਰ ਅਰਥ ਹੁੰਦਾ ਹੈ ਕਿ ਪ੍ਰਕਿਰਿਆ ਵਿੱਚ ਪਰਮਾਤਮਾ ਪ੍ਰਤੀ ਵਫ਼ਾਦਾਰ ਰਹਿੰਦੇ ਹੋਏ ਇੱਕ ਕਦਮ ਦੂਜੇ ਦੇ ਸਾਹਮਣੇ ਰੱਖਣਾ, ਮਤਲਬ ਦ੍ਰਿੜ ਰਹਿਣਾ, ਆਪਣਾ ਕਦਮ ਜਿਹੜਾ ਚੱਕਦੇ ਰਹਿਣਾ ਪਰਮੇਸ਼ੁਰ ਦੇ ਵਿੱਚ। ਉਹਦੀ ਵਫ਼ਾਦਾਰੀ ਦੇ ਨਾਲ ਉਹਦੇ ਵਿੱਚ ਰਹਿਣਾ। ਭਾਵੇਂ ਜ਼ਿੰਦਗੀ ਔਖੀ ਹੈ, ਸਾਨੂੰ ਅੱਗੇ ਵੱਧਦੇ ਰਹਿਣਾ, ਪ੍ਰਾਰਥਨਾ ਕਰਦੇ ਰਹਿਣਾ, ਪਰਮਾਤਮਾ ਨੂੰ ਭਾਲਦੇ ਰਹਿਣਾ, ਉਸਦੀ ਇੱਛਾ ਦੇ ਪ੍ਰਤੀ ਆਗਿਆਕਾਰ ਹੋਣ ਦੀ ਕੋਸ਼ਿਸ਼ ਕਰਦੇ ਰਹਿਣ ਲਈ ਸਾਨੂੰ ਇਹ ਕਿਹਾ ਗਿਆ ਹੈ। ਹੰਝੂਆਂ ਵਿੱਚ ਇੱਕ ਚਰਚ ਦੇ ਰੂਪ ਵਿੱਚ ਬੀਜ ਬੀਜਣਾ ਕੁਝ ਇਸ ਤਰ੍ਹਾਂ ਦਿਖਾਈ ਦੇ ਸਕਦਾ ਹੈ ਕਿ ਭਾਵੇਂ ਕਿ ਸਕੋਟਲੈਂਡ ਦੇ ਵਿੱਚ ਜਿਹੜੀ ਈਸਾਈਅਤ ਆ ਉਹਦਾ ਨਿਘਾਰ ਹੋ ਰਿਹਾ ਜਾਂ ਉਹ ਘੱਟਦੀ ਜਾ ਰਹੀ ਆ, ਭਾਵੇਂ ਇੱਕ ਸਾਡੇ ਭਾਈਚਾਰੇ ਵਿੱਚ ਬਹੁਤ ਸਾਰੇ ਲੋਕਾਂ ਦੀ ਰੱਬ ਵਿੱਚ ਕੋਈ ਦਿਲਚਸਪੀ ਨਹੀਂ ਆ, ਜਾਂ ਜੋ ਜੋਸ਼ ਨਾਲ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਹਨ ਜਾਂ ਬੀਜਦੇ ਹਨ, ਸਾਡੀਆਂ ਅੱਖਾਂ ਵਿੱਚ ਹੰਝੂਆਂ ਦੇ ਬੀਜ ਸਾਡੇ ਭਾਈਚਾਰੇ ਲਈ ਪ੍ਰਾਰਥਨਾ ਕਰਨ ਵਾਂਗ ਦਿਖਾਈ ਦੇਣੇ ਚਾਹੀਦੇ ਹਨ। ਸਾਡੀ ਮੰਗਲਵਾਰ ਰਾਤ ਦੀ ਪ੍ਰਾਰਥਨਾ ਸਭਾ ਵਿੱਚ ਸ਼ਾਇਦ 12 ਲੋਕ ਸੀਗੇ। ਹੁਣ ਇੱਕ ਚਰਚ ਦੇ ਰੂਪ ਵਿੱਚ ਇਸਦਾ ਮਤਲਬ ਹੈ ਕਿ ਇੱਕ ਹੋਲੀਡੇ ਕਲੱਬ ਨੂੰ ਚਲਾਉਣਾ ਜਾਂ ਇਵੈਂਟਸ ਵੀਕ ਨੂੰ ਚਲਾਉਣਾ ਆ, ਯੂਨੋ ਲੋਕਾਂ ਨੂੰ ਆਉਣ ਲਈ ਸੱਦਾ ਦੇਣਾ, ਉਹਨਾਂ ਦੇ ਆਉਣ ਲਈ ਪ੍ਰਾਰਥਨਾ ਕਰਨਾ। ਪ੍ਰਾਰਥਨਾ ਕਰਨਾ ਕਿਸੇ ਮੁਕਤੀ ਦੀ ਯਾਤਰਾ 'ਤੇ ਪਹਿਲਾ ਕਦਮ ਹੋ ਸਕਦਾ ਆ। ਹੁਣ ਧਾਰਮਿਕ ਤੌਰ 'ਤੇ ਸਾਡੀ ਕੌਮ ਦੀ ਗੰਭੀਰ ਸਥਿਤੀ ਤੋਂ ਜਾਣੂ ਹੋਣਾ ਆ। ਹੰਝੂਆਂ ਨਾਲ ਬੀਜਣ ਦਾ ਮਤਲਬ ਹੋ ਸਕਦਾ ਕਿ ਸਾਡੇ ਕੰਮ ਕਿ ਤੁਹਾਡੇ ਕੰਮ ਦੇ ਜਿਹੜੇ ਸਹਿਕਰਮੀ ਆ ਜਾਂ ਤੁਹਾਡੇ ਨਾਲ ਕੋਈ ਕੰਮ ਕਰਨ ਵਾਲਾ, ਉਹਨਾਂ ਨੂੰ ਦੁਪਹਿਰ ਦੇ ਖਾਣੇ 'ਤੇ ਜਾਂ ਕੌਫੀ 'ਤੇ ਬਾਹਰ ਲੈ ਜਾਣਾ, ਇੱਕ ਦਿਨ ਆਪਣੇ ਚਰਚ ਦੇ ਮਿੱਤਰਾਂ ਨਾਲ ਜਾਣ ਪਛਾਣ ਕਰਨ ਦੇ ਉਦੇਸ਼ ਨਾਲ ਦੋਸਤੀ ਨੂੰ ਡੂੰਘਾ ਕਰਨਾ, ਉਹਨਾਂ ਨੂੰ ਕੰਮ ਕਰਨ ਲਈ ਸੱਦਾ ਦੇਣਾ, ਜ਼ਬੂਰਾਂ ਦੇ ਲਿਖਾਰੀ ਨੂੰ ਰੱਬ ਵਿੱਚ ਵਿਸ਼ਵਾਸ ਹੈ ਕਿ ਅੱਖਾਂ ਵਿੱਚ ਹੰਝੂਆਂ ਨਾਲ ਅਜਿਹੀ ਬਿਜਾਈ ਭਵਿੱਖ ਦੀ ਵਾਢੀ ਲਿਆਉਣ ਲਈ ਪਰਮੇਸ਼ੁਰ ਦੁਆਰਾ ਵਰਤੀ ਜਾਵੇਗੀ। ਵੱਢਣਾ ਇੱਕ ਦਿਨ ਆਵੇਗਾ ਜਿਹੜਾ, ਜਾਂ ਵਾਢੀ ਦਾ ਦਿਨ ਇੱਕ ਦਿਨ ਆਵੇਗਾ, ਇੱਕ ਦਿਨ ਝਾੜੀਆਂ ਆਉਣਗੀਆਂ ਅਤੇ ਉਹਨਾਂ ਦੇ ਨਾਲ ਖੁਸ਼ੀ ਦੇ ਜੈਕਾਰੇ ਆਉਣਗੇ। ਇਹਨਾਂ ਛੋਟੀਆਂ ਫਸਲਾਂ ਦਾ ਅਸੀਂ ਅਨੁਭਵ ਕਰਾਂਗੇ। ਖੁਸ਼ੀ ਅਤੇ ਬਹਾਲੀ ਦੇ ਇਸ ਸਮੇਂ ਇਸ ਜੀਵਨ ਵਿੱਚ ਅਤੇ ਆਉਣ ਵਾਲੇ ਜੀਵਨ ਵਿੱਚ ਇਸਦੀ ਸੰਪੂਰਨਤਾ ਵਿੱਚ ਅਸੀਂ ਜ਼ਰੂਰ ਦੇਖਾਂਗੇ। ਸ਼ਾਇਦ ਇਹ ਦ੍ਰਿਸ਼ਟਾਂਤ ਮਦਦ ਕਰੇਗਾ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜੌਨ ਬਨਿਅਨ 200 ਤੋਂ ਵੱਧ ਸਾਲਾਂ ਪਹਿਲਾਂ ਰਹਿੰਦਾ ਸੀ। ਉਹ ਇੱਕ ਈਸਾਈ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੈਦ ਕੀਤਾ ਗਿਆ ਸੀ ਕਿਉਂਕਿ ਉਸਨੇ 1592 ਦੇ ਧਰਮ ਐਕਟ ਨਾਮਕ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਸੀ। ਉਸਨੂੰ ਲਾਜ਼ਮੀ ਤੌਰ 'ਤੇ ਰਾਜ ਦੁਆਰਾ ਪ੍ਰਵਾਨਿਤ ਚਰਚ ਵਿੱਚ ਸ਼ਾਮਲ ਨਾ ਹੋਣ ਲਈ ਕੈਦ ਕੀਤਾ ਗਿਆ ਸੀ। ਸੋ ਇਹ ਸਹੀ ਸੁਣਿਆ ਹੈ, ਉਸਨੂੰ ਚਰਚ ਵਿੱਚ ਨਾ ਜਾਣ ਕਾਰਨ ਕੈਦ ਕੀਤਾ ਗਿਆ ਸੀ ਅਤੇ ਰਾਜ ਦੁਆਰਾ ਪ੍ਰਵਾਨਿਤ ਚਰਚ ਤੋਂ ਬਾਹਰ ਇੱਕ ਸੱਚੀ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਉਸਨੂੰ ਜਾਰੀ ਰੱਖਣ ਲਈ ਕੈਦ ਕੀਤਾ ਗਿਆ ਸੀ। ਜੌਨ ਬਨਿਅਨ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਇਹ ਬੇਇਨਸਾਫੀ ਸੀ ਅਤੇ ਇਹ ਆਧਰਮ ਸੀ। ਉਹ ਕਿੰਨਾ ਸਮਾਂ ਜੇਲ੍ਹ ਵਿੱਚ ਰਿਹਾ? ਸ਼ਾਇਦ 1 ਸਾਲ, 2 ਸਾਲ, ਕੀ ਇਹ 3 ਸਾਲ ਸੀ। ਜਦੋਂ ਉਹ ਆਪਣੀ ਦੂਜੀ ਪਤਨੀ ਐਲਿਜ਼ਬੈਥ ਤੋਂ ਵੱਖ ਸੀ ਤਾਂ 3 ਸਾਲ ਤੋਂ ਵੱਧ ਸਮਾਂ ਸੀ ਜੇਲ੍ਹ ਵਿੱਚ। ਉਸਦੀ ਪਤਨੀ ਨੇ ਉਸਦੇ ਜੇਲ੍ਹ ਵਿੱਚ ਹੁੰਦਿਆਂ ਪਹਿਲੇ ਸਾਲ ਦੌਰਾਨ ਐਲਿਜ਼ਬੈਥ ਨੇ ਇੱਕ ਸਟਿਲਬੋਰਨ ਜਾਂ ਯੂਨੋ ਬੱਚੇ ਨੂੰ ਜਨਮ ਦਿੱਤਾ ਕਿ ਇਹ ਆਪਣੇ 4 ਬੱਚਿਆਂ ਤੋਂ 5 ਸਾਲ ਵੱਖਰਾ ਸੀ, ਜਿਨ੍ਹਾਂ ਵਿੱਚੋਂ ਇੱਕ ਅੰਨਾ ਸੀ। ਇਹ 5 ਸਾਲਾਂ ਤੋਂ ਵੱਧ ਸਮਾਂ ਸੀ। ਜੌਨ ਬਨਿਅਨ ਨੇ 12 ਸਾਲ ਜੇਲ੍ਹ ਵਿੱਚ ਬਿਤਾਏ, 12 ਸਾਲ ਦੁੱਖ, ਨਿਰਾਸ਼ਾ ਅਤੇ ਉਦਾਸੀ ਨਾਲ ਲੜਦੇ ਹੋਏ, 12 ਸਾਲ ਠੰਡੀਆਂ ਸਰਦੀਆਂ, 12 ਸਾਲ ਗਰਮੀਆਂ ਦੀਆਂ ਗਰਮੀਆਂ, 12 ਸਾਲ ਜੇਲ੍ਹ ਦਾ ਭੋਜਨ। ਜੌਨ ਬਨਿਅਨ ਨੇ ਕੀ ਕੀਤਾ? ਉਹ 4 ਦੀਵਾਰੀ ਵਿੱਚ ਫਸਿਆ ਹੋਇਆ ਹੈ, ਉਸਦੀ ਜ਼ਿੰਦਗੀ ਵਿਅਰਥ ਜਾਪਦੀ ਸੀ। ਖੈਰ, ਜੌਨ ਬਨਿਅਨ ਨੇ ਬੀਜ ਬੀਜਿਆ। ਜੇਲ੍ਹ ਵਿੱਚ ਰਹਿੰਦਿਆਂ ਉਸਨੇ ਆਪਣੀਆਂ ਗੱਲਾਂ ਹੇਠ ਹੰਝੂਆਂ ਨਾਲ ਬੀਜ ਬੀਜਿਆ। ਇਹ ਬਨਿਅਨ ਲਈ ਕਿਹੋ ਜਿਹਾ ਲੱਗਿਆ ਸੀ? ਹੋਰ ਚੀਜ਼ਾਂ ਨੇ ਨਾਲ ਇਹ ਲਿਖਣ ਵਰਗਾ ਲੱਗ ਰਿਹਾ ਸੀ। ਉਸਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜੇਲ੍ਹ ਦੇ ਵਿੱਚ ਰਹਿੰਦੇ ਹੋਏ, ਜਿਨ੍ਹਾਂ ਵਿੱਚੋਂ ਇੱਕ ਹੈ ਤੀਰਥ ਯਾਤਰੀਆਂ ਦੀ ਤਰੱਕੀ। ਜੌਨ ਬਨਿਅਨ ਉਸ ਵਾਢੀ ਦੀ ਪੂਰੀ ਹੱਦ ਦੀ ਕਦਰ ਨਾ ਕਰਦੇ ਹੋਏ ਮਰ ਗਿਆ ਜੋ ਪਰਮੇਸ਼ੁਰ ਨੇ ਆਪਣੇ ਬੀਜ ਬੀਜਣ ਵਿੱਚ ਹੰਝੂਆਂ ਦੁਆਰਾ ਲਿਆ ਸੀ। ਬਨਿਅਨ ਦੀ ਮੌਤ ਇਹ ਯਕੀਨੀ ਬਣਾਏਗਾ ਕਿ ਉਸਦੀ ਕਿਤਾਬ 200 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤੀ ਜਾਏਗੀ, ਕਿ ਉਸਦੀ ਕਿਤਾਬ 1300 ਤੋਂ ਵੱਧ ਐਡੀਸ਼ਨਾਂ ਵਿੱਚ ਪ੍ਰਕਾਸ਼ਿਤ ਹੋਵੇਗੀ। ਬਨਿਅਨ ਨੇ ਕਲਪਨਾ ਨਹੀਂ ਕੀਤੀ ਸੀ ਕਿ ਇਹ ਕਿਤਾਬ 200 ਸਾਲਾਂ ਤੋਂ ਵੱਧ ਸਮੇਂ ਲਈ ਕਦੇ ਵੀ ਛਿਪਾਈ ਤੋਂ ਬਾਹਰ ਨਹੀਂ ਹੋਵੇਗੀ। ਬੰਨਿਆਂ ਨੇ ਇਸ ਗੱਲ ਨੂੰ ਨਾ ਸਮਝਦੇ ਹੋਏ ਮਰ ਗਿਆ ਕਿ ਅੱਜ ਉਸ ਕਿਤਾਬ ਨੂੰ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪਿਲਗ੍ਰਿਮਸ ਪ੍ਰੋਗਰੈਸ ਨੇ ਅਣਗਿਣਤ ਕਲਾ ਦੇ ਟੁਕੜਿਆਂ ਅਤੇ ਅਣਗਿਣਤ ਡਰਾਮਾ ਅਤੇ ਟੀਵੀ ਪ੍ਰੋਡਕਸ਼ਨਾਂ ਨੂੰ ਪ੍ਰੇਰਿਤ ਕੀਤਾ ਹੈ। ਸਾਡੇ ਲਈ ਇਹ ਮਾਪਣਾ ਅਸੰਭਵ ਹੈ ਕਿ ਉਸ ਦੇ ਹੰਝੂਆਂ ਵਿੱਚ ਬੀਜਣ ਦਾ ਇਹਨਾਂ 200 ਸਾਲਾਂ ਤੱਕ ਵਿੱਚ ਈਸਾਈ ਅਤੇ ਅਵਿਸ਼ਵਾਸੀ ਲੋਕਾਂ ਉੱਤੇ ਕੀ ਪ੍ਰਭਾਵ ਪਿਆ ਹੈ ਜੋਨ ਬੰਨੀਆਂ ਦੀਆਂ ਇਹਨਾਂ ਕਿਤਾਬਾਂ ਦਾ। ਕੌਣ ਜਾਣਦਾ ਹੈ ਕਿ ਰੱਬ ਤੁਹਾਡੇ ਹੰਝੂਆਂ ਨਾਲ ਬੀਜਣ ਦੁਆਰਾ ਕੀ ਵਾਢੀ ਲਿਆਵੇਗਾ। ਰੱਬ ਤੁਹਾਡੀਆਂ ਅਰਦਾਸਾਂ ਦਾ ਕੀ ਕਰੇਗਾ ਜਦੋਂ ਹੰਝੂ ਤੁਹਾਡੀਆਂ ਗੱਲਾਂ ਹੇਠ ਜਿਹੜੇ ਆ ਵਹਿ ਰਹੇ ਆ। ਹਾਲਾਂਕਿ ਤੁਸੀਂ ਇੱਕ ਹਨੇਰੀ ਘਾਟੀ ਵਿੱਚੋਂ ਲੰਘ ਰਹੇ ਹੋ, ਆਪਣੀ ਕਿਸਮਤ ਦੀ ਬਹਾਲੀ ਦੀ ਉਡੀਕ ਕਰ ਰਹੇ ਹੋ, ਪਰ ਰੱਬ ਤੁਹਾਡੇ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਇੱਕ ਈਸਾਈ ਕਿਤਾਬ ਦੇ ਕੇ ਕੀ ਕਰ ਸਕਦਾ ਹੈ? ਸਾਨੂੰ ਨਹੀਂ ਪਤਾ ਕਿ ਜਿਹੜਾ ਰੱਬ ਆ ਉਹ ਇਸ ਕਿਤਾਬ ਦੇ ਦੁਆਰਾ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ। ਹਾਲਾਂਕਿ ਤੁਸੀਂ ਅੱਗੇ ਵਧਣ ਲਈ ਸੰਘਰਸ਼ ਕਰ ਰਹੇ ਹੋ, ਜੇਕਰ ਆਗਿਆਕਾਰੀ ਦਾ ਅਗਲਾ ਕਦਮ ਤੁਹਾਡੇ ਕਿਸੇ ਦੋਸਤ ਨੂੰ ਦੁਪਹਿਰ ਦੇ ਖਾਣੇ ਲਈ ਮੇਜ਼ਬਾਨੀ ਕਰਨਾ ਜਾਂ ਕਿਸੇ ਦੋਸਤ ਨੂੰ ਚਰਚ ਵਿੱਚ ਬੁਲਾਉਣ ਵਰਗਾ ਲੱਗਦਾ ਹੈ, ਕੌਣ ਜਾਣਦਾ ਹੈ ਕਿ ਰੱਬ ਉਸ ਬੀਜ ਨਾਲ ਕੀ ਕਰੇਗਾ ਜੋ ਤੁਸੀਂ ਹੰਝੂਆਂ ਨਾਲ ਬੀਜਿਆ ਹੈ? ਕੌਣ ਜਾਣਦਾ ਹੈ ਕਿ ਵਾਢੀ ਜਿਹੜੀ ਉਹ ਕਿਹੋ ਜਿਹੀ ਹੋਵੇਗੀ? ਤੋ ਇਹਨਾਂ ਗੱਲਾਂ ਦਾ ਅਸੀਂ ਇੱਕ ਸਿੱਟਾ ਦੇਖਦੇ ਹਾਂ। ਪਰਮੇਸ਼ੁਰ ਆਪਣੇ ਲੋਕਾਂ ਦੀ ਕਿਸਮਤ ਨੂੰ ਬਹਾਲ ਕਰਦਾ ਹੈ ਅਤੇ ਉਸ ਦਾ ਅਜਿਹਾ ਕਰਨਾ ਉਹਨਾਂ ਨੂੰ ਉਮੀਦ ਦਾ ਕਾਰਨ ਦਿੰਦਾ ਹੈ ਅਤੇ ਮੁਸ਼ਕਿਲ ਦੇ ਅਗਲੇ ਸੀਜ਼ਨ ਦੌਰਾਨ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਵਧਾਉਂਦਾ ਹੈ ਜੋ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨੈਵੀਗੇਟ ਕਰਨ ਦੀ ਆਗਿਆ ਦਿੱਤੀ ਹੈ ਅਤੇ ਉਸਦੇ ਲੋਕਾਂ ਦੀ ਕਿਸਮਤ ਦੀ ਇਹਨਾਂ ਬਹਾਲੀ ਵਿੱਚ ਹਰ ਇੱਕ ਉਸਦੇ ਲੋਕਾਂ ਦੀ ਕਿਸਮਤ ਦੀ ਉਸਦੀ ਅੰਤਿਮ ਬਹਾਲੀ ਦੀ ਇੱਕ ਝਲਕ ਹੈ। ਜ਼ਬੂਰਾਂ ਦਾ ਲਿਖਾਰੀ ਕਿਸਮਤ ਦੀ ਬਹਾਲੀ ਲਈ ਪ੍ਰਾਰਥਨਾ ਕਰਦਾ ਹੈ, ਜਿਵੇਂ ਕਿ ਨਗੇਵ ਦੀਆਂ ਧਾਰਾਂ ਦੇ ਤੱਟ ਨੂੰ ਨਾਟਕੀ ਢੰਗ ਨਾਲ ਭਰਨਾ। ਦੂਜੇ ਸ਼ਬਦਾਂ ਵਿੱਚ ਅਚਾਨਕ ਤੇਜ਼ੀ ਨਾਲ ਅਤੇ ਨਾਟਕੀ ਢੰਗ ਨਾਲ ਭਰਨਾ। ਉਸਦੇ ਲੋਕਾਂ ਦੀ ਇਹ ਅਚਾਨਕ ਤੇਜ਼ ਨਾਟਕੀ ਅੰਤਿਮ ਬਹਾਲੀ ਉਦੋਂ ਹੋਵੇਗੀ ਜਦੋਂ ਮਸੀਹ ਵਾਪਸ ਆਵੇਗਾ। ਉਸਦੇ ਲੋਕ ਉਸ ਨੂੰ ਦੇਖਣਗੇ ਅਤੇ ਉਹ ਬਦਲ ਜਾਣਗੇ। ਜੌਨ ਦੇ ਅਨੁਸਾਰ ਇੱਕ ਅੱਖ ਦੇ ਚਪਕਣ ਵਿੱਚ, ਹੇ ਭਰਾਵੋ, ਮੈਂ ਤੁਹਾਨੂੰ ਇਹ ਦੱਸਦਾ ਹਾਂ, ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਹੋ ਸਕਦੇ ਅਤੇ ਨਾ ਹੀ ਨਾਸ਼ਵਾਨ ਅਵਿਨਾਸ਼ੀ ਦੇ ਵਾਰਸ ਹੁੰਦੇ ਹਨ। ਦੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਅਸੀਂ ਸਾਰੇ ਨਹੀਂ ਸੋਵਾਂਗੇ, ਭਾਵ ਅਸੀਂ ਸਾਰੇ ਨਹੀਂ ਮਰਾਂਗੇ। ਕੁਝ ਮਸੀਹੀ ਮਸੀਹ ਦੀ ਵਾਪਸੀ 'ਤੇ ਜ਼ਿੰਦਾ ਹੋਣਗੇ, ਪਰ ਅਸੀਂ ਸਾਰੇ ਬਦਲ ਜਾਵਾਂਗੇ ਇੱਕ ਪਲ ਵਿੱਚ, ਇੱਕ ਅੱਖ ਦੇ ਚਪਕਣ ਵਿੱਚ। ਦੂਜੇ ਸ਼ਬਦਾਂ 'ਚ ਅਚਾਨਕ ਤੇਜ਼ੀ ਨਾਲ ਨਾਟਕੀ ਢੰਗ ਨਾਲ ਅਸੀਂ ਪਾਪ ਅਤੇ ਬਿਮਾਰੀ ਤੋਂ ਮੁਕਤ ਹੋ ਜਾਵਾਂਗੇ। ਆਖਰੀ ਤੁਰੀ ਜਿਹੜੀ ਹੈ ਜਦੋਂ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਜਿਹੜੇ ਆ ਉਹ ਜੀ ਉੱਠਣਗੇ ਅਤੇ ਅਸੀਂ ਬਦਲ ਜਾਵਾਂਗੇ। ਇਸ ਨਾਸ਼ਵਾਨ ਸਰੀਰ ਲਈ ਅਸੀਂ ਇੱਕ ਅਵਿਨਾਸ਼ੀ ਸਰੀਰ ਨੂੰ ਪਹਿਨ ਲਵਾਂਗੇ ਅਤੇ ਇਸ ਨਾਸ਼ਵਾਨ ਸਰੀਰ ਨੂੰ ਅੰਮ੍ਰਿਤਾ ਨੂੰ ਪਹਿਨਣਾ ਚਾਹੀਦਾ ਹੈ। ਜਦੋਂ ਨਾਸ਼ਵਾਨ ਅਵਿਨਾਸ਼ੀ ਨੂੰ ਪਹਿਨ ਲੈਂਦਾ ਹੈ ਅਤੇ ਪ੍ਰਾਣੀ ਅੰਮ੍ਰਿਤਾ ਨੂੰ ਪਹਿਨਦਾ ਹੈ, ਤਦ ਉਹ ਕਹਾਵਤ ਪੂਰੀ ਹੋਵੇਗੀ ਜੋ ਲਿਖਿਆ ਹੈ, ਮੌਤ ਨੂੰ ਜਿੱਤ ਵਿੱਚ ਨਿਗਲ ਲਿਆ ਗਿਆ ਹੈ। ਹੇ ਮੌਤ, ਤੇਰੀ ਜਿੱਤ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ? ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦੀ ਸ਼ਕਤੀ ਕਾਨੂੰਨ ਹੈ, ਪਰ ਪਰਮੇਸ਼ੁਰ ਦਾ ਧੰਨਵਾਦ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਜਿੱਤ ਦਿੰਦਾ ਹੈ ਅਤੇ ਫਿਰ ਸਾਡੀ ਕਿਸਮਤ ਬਹਾਲ ਹੋ ਜਾਵੇਗੀ। ਵਾਢੀ ਦਾ ਸਮਾਂ ਆ ਗਿਆ ਹੋਵੇਗਾ ਅਤੇ ਇਸ ਦੇ ਨਾਲ ਹਾਸੇ ਅਤੇ ਖੁਸ਼ੀ ਦੇ ਜੈਕਾਰੇ ਹਨ। ਅਸੀਂ ਪਰਮੇਸ਼ੁਰ ਦੇ ਰਾਜ ਅਤੇ ਸ਼ਾਂਤੀ ਦੇ ਰਾਜ ਅਤੇ ਧਾਰਮਿਕਤਾ ਅਤੇ ਆਨੰਦ ਵਿੱਚ ਦੇ ਰਾਜ ਵਿੱਚ ਰਹਾਂਗੇ ਅਤੇ ਅਸੀਂ ਯਹੋਵਾ ਦੇ ਨਾਲ ਰਹਾਂਗੇ। ਇਹ ਸਾਡਾ ਇਨਾਮ ਹੈ ਅਤੇ ਇਹ ਸਾਡਾ ਇਨਾਮ ਹੋਵੇਗਾ। ਆਮੀਨ।